फेरा। अगले दिन सतगुर गए सुंदर अंग तुरंग, करियो बिलोकन सकल को कर फेरियो हित संग।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत वड्डे भाग हन, मेहरबान अनाथ नाथ जगत गुरु सतगुरु, धन धन श्री गुरु ग्रंथ साहिब जी महाराज जी दे पावन चरणा च संध्या वेले दे दुआना च हाजरियां भर के कत्र होके नेता प्रति सतगुरां दा पावन इतिहास बड़ी श्रद्धा सत्कार नाल सरवण कर रहे हो। जो ए कथा सुनै रगावै दुख पाप ते निकट न आवै, जेड़े गुरमुख अदब सत्कार सहित सतगुरां दी इस पावन कथा नूं सुणदे हन जां कथन करदे हन, जन्म ते मरण वर्गे जो वड्डे दुख ने और जो जन्म जन्मांतरां दे कीते हुए पाप ने, ओ पाप ते दुख नेड़े नहीं आउंदे। सो ऐसी एक कल्याणकारक कथा है, मुक्तिदाती कथा है। भाई साहब भाई संतोख सिंह जी ने बहुत ही श्रद्धा नाल सत्कार नाल एक कथा लिखी है। एक एक अखर विच बड़ी श्रद्धा है, गुरु की भावना है। इतना भावना पूर्वक ग्रंथ, इतिहास के ग्रंथ होर भी बहुत ने, पर ऐसा ग्रंथ नहीं होना जिदे विच अपने इष्ट प्रति अपने गुरु प्रति इतनी संपूर्ण भावना ते श्रद्धा भरी हुई है। जदों काबल दे सिख कोलों घोड़ा खो के बादशाह कोल लियांदा, बादशाह शाहजहान ने घोड़ा वेख्या, बड़ा सुंदर घोड़ा, आख्या बन दे तबेले विच इहदी सेवा संभाल करो, दो चार दिन तक जदों इहदी थकावट लथ जाएगी फिर मैं इहदी सवारी करांगा। घोड़ा तबेले च अपनी निगाह थले बादशाह ने बनवाया, दो दिन राजी रहा, तीजे दिन घोड़ा बीमार हो गया, एक लत अपनी अगली घोड़ा जमीन ते नहीं लाउंदा, एदां जापदा जिवें उस लत विच दर्द उठदी है, पीड़ा उठदी है। बहुत सारे सलोत्री सद के जेडे घोड़िया दा पशुआं दा इलाज करदे सन, ओ वैद सियाने सद के उन्हां कोलों इलाज करवाया, पर कोई उन्हां नूं समझ नहीं आई। कहण लगे बादशाह नूं तां कोई अजीबो गरीब रोग लगा है, ऐसा ना होवे कि तेरे दूजे घोड़े भी रोगी हो जाण। तेनूं इह घोड़ा अपने तबेले चों कढ के किसी उमराव नूं दे देना चाहीदा। काजी रुस्तम खां खड़ा सी कोल, बादशाह ने घोड़ा काजी नूं दे दिता, आख्या काजी साहब ए तुसी लै जाओ, चाहे इहनूं अपने घर रख के इहदा इलाज करो ते चाहे इहनूं वेच दिओ, तुहाडी मर्जी, मेरे तां इह चढ़न लायक नहीं रहा, चढ़न योग नहीं रहा। काजी ने उस वक्त ते घोड़ा लिया, मन च इहदे कुछ खुशी भी होई, लई जा रहा है किले विचों अपने घर तक जांदे, रस्ते विच जेडे रस्ते लगदा सी उस रस्ते च छेवें पातशाह दा डेरा सी, घोड़े कोलो चलिया नहीं जा रहा, बड़ा सहज सहज घोड़ा कदम पुटदा है। जदों सतगुरां दे डेरे कोलो लंघिया ते उत्थों घोड़े ने मानो हिणक के पुकार कीती, छेवें पातशाह मैनूं छुड़ाओ, इस काजी दे हत्थों छुड़ाओ। ते उस वक्त सतगुरां ने सिख भेज के काजी नूं अपने कोल सद्या, आख्या काजी साहब घोड़ा वेचना है, ਕਹਿੰਦਾ ਹਾਂ ਪਰ ਇਹ ਘੋੜੇ ਦੀ ਕੀਮਤ ਬੜੀ ਹੈ। ਮਹਾਰਾਜ ਜੀ ਕਹਿੰਦੇ 10,000 ਰੁਪਇਆ ਦਿਆਂਗੇ। ਕਾਜੀ ਨੇ ਸੋਚਿਆ ਬਿਮਾਰ ਘੋੜਾ ਬਚੇ ਕਿ ਨਾ ਬਚੇ ਕੀ ਪਤਾ ਹੈ, ਇਹਦਾ 10,000 ਰੁਪਇਆ ਚੰਗੀ ਰਕਮ ਹੁੰਦੀ ਹੈ, ਉਹੀ ਮੁਨਾਫਾ ਕਮਾ ਲਵਾਂ ਖੱਟ ਲਵਾਂ ਤੇ ਚੰਗਾ। ਕਹਿੰਦਾ ਜੀ ਠੀਕ ਹੈ, ਘੋੜਾ ਲੈ ਲਿਆ। ਕਹਿੰਦਾ ਜੀ ਪੈਸੇ ਦਿਓ। ਮਹਾਰਾਜ ਜੀ ਕਹਿੰਦੇ ਪੈਸੇ ਤੈਨੂੰ ਮਿਲਣਗੇ ਉਦੋਂ ਜਦੋਂ ਸਾਡੇ ਕੋਲ ਸੰਗਤਾਂ ਆਉਣਗੀਆਂ, ਸਿੱਖ ਆਉਣਗੇ ਆ ਕੇ ਸਾਡੇ ਕੋਲ ਮਾਇਆ ਭੇਟਾ ਕਰਨਗੇ, ਉਸ ਮਾਇਆ ਵਿੱਚੋਂ ਫਿਰ ਤੈਨੂੰ ਅਸੀਂ ਤੇਰੇ ਪੈਸੇ ਦਿਆਂਗੇ, ਬਾਅਦ ਵਿੱਚ ਅਸੀਂ ਖਰਚਾ ਕਰਾਂਗੇ। ਕਹਿੰਦਾ ਜੀ ਵੇਖ ਲਓ ਘੋੜਾ ਬਿਮਾਰ ਹੈ, ਇਹ ਤੁਹਾਡੇ ਕੋਲ ਚੱਲਿਆ, ਮਰੇ ਕਿ ਬਚੇ ਇਹਦਾ ਕੋਈ ਪਤਾ ਨਹੀਂ, ਕਿਤੇ ਐਸਾ ਨਾ ਹੋਵੇ ਕਿ ਸੌਦਾ ਆਪ ਜੀ ਮੁੜ ਕੇ ਮੁਕਰ ਜਾਓ, ਘੋੜਾ ਬਿਮਾਰ ਹੋ ਕੇ ਮਰ ਜਾਏ ਤੇ ਤੁਸੀਂ ਆਖੋ ਹੁਣ ਪੈਸੇ ਕਿਸ ਬਾਤ ਦੇ। ਮਹਾਰਾਜ ਜੀ ਕਹਿਣ ਲੱਗੇ ਕਾਜੀ ਸਾਹਿਬ ਸਿਆਣੇ ਲੋਕਾਂ ਦਾ ਕੰਮ ਨਹੀਂ ਮੁਕਰਨਾ, ਜਿਹੜਾ ਸੌਦਾ ਅਸੀਂ ਹੁਣ ਤੇਰੇ ਨਾਲ ਕੀਤਾ ਉਹ ਇਸੇ ਤਰ੍ਹਾਂ ਹੀ ਰਹੇਗਾ। ਤੂੰ ਇਹ ਸਮਝ ਲੈ ਇਹ ਘੋੜਾ ਸਾਡੇ ਕੋਲ ਹੈ, ਇਹਦੀ ਪਰਾਲਬਧ ਹੋਈ, ਇਹਦੀ ਜ਼ਿੰਦਗੀ ਹੋਈ ਤਾਂ ਬਚਿਆ ਰਹੇਗਾ, ਤੇ ਗੁਰੂ ਇਹਨੂੰ ਰਾਜੀ ਕਰੇਗਾ, ਤੇ ਜੇ ਨਾ ਵੀ ਤਾਂ ਵੀ ਇਹ ਸਾਡਾ ਪੈਸੇ ਅਸੀਂ ਤੈਨੂੰ ਜ਼ਰੂਰ ਦੇਵਾਂਗੇ, ਪੈਸੇ ਤੇਰੇ। ਉਹ ਇਹ ਸਮਝ ਲਿਆ ਵੀ ਤੇਰੇ ਘਰ ਚ ਹੀ ਨੇ। ਕਾਜੀ ਬੜਾ ਖੁਸ਼ ਹੋਇਆ, ਸੌਦਾ ਕਰਕੇ ਆਪਣੇ ਘਰ ਨੂੰ ਵਾਪਸ ਚਲਾ ਗਿਆ। ਤੇ ਇਹ ਘੋੜਾ ਸਤਿਗੁਰਾਂ ਨੇ ਹੁਕਮ ਕਰਕੇ ਤਬੇਲੇ ਚ ਬਨਵਾ ਦਿੱਤਾ, ਸਿਰ ਤੇ ਹੱਥ ਫੇਰਿਆ, ਘੋੜਾ ਰੋਗ ਰਹਿਤ ਹੋ ਗਿਆ। ਘੋੜੇ ਨੂੰ ਤਾਂ ਰੋਗ ਹੀ ਇਸ ਗੱਲ ਦਾ ਸੀ ਕਿ ਸਤਿਗੁਰਾਂ ਤੋਂ ਇਹਦਾ ਵਿਛੋੜਾ ਪਿਆ ਹੋਇਆ ਸੀ। ਸਤਿਗੁਰਾਂ ਕੋਲ ਆਉਂਦਿਆਂ ਘੋੜਾ ਨਵਾਂ ਨਰਵਾ ਹੋਣ ਲੱਗਾ, ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਚੋਜ ਵਰਤਾ ਰਹੇ ਨੇ, ਕਲਾ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਸਾਹਿਬਾਂ ਦੇ ਪਾਵਨ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਗਲੇ ਦਿਨ ਸਤਿਗੁਰ ਗਏ ਸੁੰਦਰ ਅੰਗ ਤੁਰੰਗ।
ਅਗਲੇ ਦਿਨ ਜਦੋਂ ਤਬੇਲੇ ਵਿਚ ਸ਼ਾਮ ਨੂੰ ਸਤਿਗੁਰਾਂ ਨੇ ਘੋੜਾ ਬਨਵਾ ਲਿਆ, ਸ਼ਾਮ ਨੂੰ ਇਹਨੇ ਘਾਹ ਪੱਠਾ ਖਾਣਾ ਵੀ ਸ਼ੁਰੂ ਕਰ ਦਿੱਤਾ, ਅਗਲੇ ਦਿਨ ਘੋੜੇ ਨੂੰ ਵੇਖਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਤਬੇਲੇ ਚ ਗਏ। ਤਬੇਲੇ ਵਿਚ ਜਾ ਕੇ ਸਤਿਗੁਰਾਂ ਨੇ ਘੋੜਾ ਵੇਖਿਆ, ਘੋੜੇ ਦੇ ਅੰਗ ਵਾਕਈ ਬੜੇ ਸੁੰਦਰ ਸਨ, ਬੜਾ ਸੋਹਣਾ ਘੋੜਾ ਸੀ, ਮਾਨੋ ਜਿਵੇਂ ਆਪ ਕਿਸੇ ਮਨੁੱਖ ਨੇ ਬੜੀ ਸੁਲਭਤਾ ਨਾਲ ਕਾਰੀਗਰਤਾ ਦੇ ਨਾਲ ਇਸ ਘੋੜੇ ਦੇ ਅੰਗ ਘੜੇ ਹੋਣ, ਇਹੋ ਜਿਹੇ ਸੁੰਦਰ ਅੰਗ ਸਨ ਘੋੜੇ ਦੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਵੇਖੇ ਹਨ।
ਕਰਿਓ ਬਿਲੋ ਕਨ ਸਕਲ ਕੋ ਕਰ ਫੇਰਿਓ ਇਸ ਸੰਗ।
ਲੈ ਕੇ ਪੈਰਾਂ ਤੱਕ ਮਹਾਰਾਜ ਜੀ ਨੇ ਘੋੜੇ ਨੂੰ ਨਿਗਾਹ ਮਾਰ ਕੇ ਵੇਖਿਆ, ਤੇ ਸਤਿਗੁਰੂ ਜੀ ਘੋੜੇ ਦੀ ਪਿੱਠ ਤੇ ਹੱਥ ਫੇਰਦੇ ਨੇ। ਹੱਥ ਫੇਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਹਿੱਤ ਨਾਲ ਬੜਾ ਸੋਹਣਾ ਪਿਆਰ ਲਾਡ ਲੜਾਉਂਦਿਆਂ ਘੋੜੇ ਦੇ ਉੱਤੇ ਹੱਥ ਫੇਰਦੇ ਤੇ ਹੱਥ ਫੇਰ ਕੇ ਹਿੱਤ ਨਾਲ ਘੋੜੇ ਵੱਲ ਵੇਖਦੇ ਹਨ। ਸਤਿਗੁਰਾਂ ਨੇ ਹੱਥ ਟਿਕਾਇਆ ਨਾ ਘੋੜੇ ਦੀ ਪਿੱਠ ਤੇ ਹੱਥ ਰੱਖਿਆ ਤੇ ਘੋੜਾ ਫੁਰਕਾਉਂਦਾ ਹੈ ਮੂੰਹ ਤੋਂ, ਮਾਨੋ ਬੜੀ ਖੁਸ਼ੀ ਹੋਈ ਹੈ ਘੋੜੇ ਦੇ ਹਿਰਦੇ ਚ, ਤੇ ਫੁਰਕਾਉਂਦਾ ਹੋਇਆ ਬਹੁਤ ਜ਼ਿਆਦਾ ਘੋੜਾ ਖੁਸ਼ ਹੋਇਆ ਸਤਿਗੁਰਾਂ ਦੇ ਹੱਥ ਦਾ ਸਪਰਸ਼ ਪ੍ਰਾਪਤ ਕਰਕੇ।
ਸਨੇ ਸਨੇ ਨਿਜ ਪਾਵ ਟਿਕਾਇਓ,
ਕਹਿੰਦੇ ਸਨੇ ਸਨੇ ਜਿਹੜੀ ਲੱਤ ਪਹਿਲਾਂ ਟਿਕਾ ਹੀ ਨਹੀਂ ਸੀ ਰਿਹਾ, ਜਦੋਂ ਸਤਿਗੁਰਾਂ ਨੇ ਹੱਥ ਫੇਰਿਆ ਤੇ ਘੋੜੇ ਅੰਦਰ ਖੁਸ਼ੀ ਹੋਈ, ਉਸੇ ਵਕਤ ਇਹਨੇ ਸਨੇ ਸਨੇ ਆਪਣਾ ਪੈਰ ਜ਼ਮੀਨ ਤੇ ਟਿਕਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹੀ ਪੈਰ ਜ਼ਮੀਨ ਤੇ ਨਹੀਂ ਸੀ ਟਿਕਦਾ, ਲੱਤ ਜ਼ਮੀਨ ਤੇ ਨਹੀਂ ਸੀ ਟਿਕਦੀ, ਜਦੋਂ ਸਤਿਗੁਰਾਂ ਨੇ ਹੱਥ ਫੇਰਿਆ ਘੋੜਾ ਰੋਗ ਰਹਿਤ ਹੋ ਗਿਆ, ਮਾਨੋ ਉਸੇ ਵਕਤ ਆਪਣਾ ਪੈਰ ਜ਼ਮੀਨ ਤੇ ਟਿਕਾਉਣਾ ਸ਼ੁਰੂ ਕਰ ਦਿੱਤਾ।
ਦਿਨ ਤੀਨਕ ਮੈਂ ਰੁਜ ਪਰ ਰਿਓ,
ਤਿੰਨਕ ਦਿਨਾਂ ਵਿਚ ਘੋੜਾ ਬਿਲਕੁਲ ਠੀਕ ਹੋ ਗਿਆ, ਜਿਹੜਾ ਵੀ ਰੋਗ ਸੀ ਘੋੜੇ ਦਾ ਉਹ ਰੋਗ ਨਿਵਰਤ ਹੋ ਗਿਆ। ਤਿੰਨ ਦਿਨਾਂ ਵਿਚ ਘੋੜਾ ਨਵਾਂ ਨਰੋਆ ਜਿਵੇਂ ਜਾਂ ਪਹਿਲਾਂ ਸੀ ਨਾ, ਜਦੋਂ ਲਿਆਂਦਾ ਸੀ ਲੱਖ ਰੁਪਈਏ ਦੀ ਲਾਗਤ ਲਾ ਕੇ ਸਿੱਖ ਨੇ, بالکل اسی طرح دا نوا نروا تین دن ہو گیا
گھا
پٹھا بھی چنگا رج کے کھان لگا دانا پٹھا کھان لگا
دن پرت بلی پوشت سب انگ
دو چار دن ہور بیتے دن پرت ہی دن ادا شریر رشت پشت ہوندا جا رہا ہے گھوڑے دے شریر دے انگا وچ بل طاقت تان پردا چلیا جا رہا ہے
ترنگ
ورگا نوا نروا ہو گیا گھوڑا ادا جاپدا جیویں اینو کوئی روگ ہے ہی نہیں سی اینو کسے پرکار دا کوئی روگ لگا ہی نہیں سی کہندے اس پرکار پہلا ورگا رشت پشت ہو گیا گھوڑا اسی طرح بلی ہو گیا بلوان ہو گیا
ستگر سورن دین پوائے
ستگر چھویں پادشاہ جی مہاراج جی نے سونے دی کاٹھی گھوڑے تے پوائی
ہیرن جرسی گن دمکائے
یہو جی کاٹھی سی سونی سونے دی بنی ہو دیتے سونے دی کڑائی تے پھر اس سونے دی کڑائی وچ ہیرے جڑے ہوئے جو رات جڑے ہوئے ایہو جی سندر کاٹھی سی
بستر شستر پیرن کر تن میں
وہ کاٹھی گھوڑے دے اتے مہاراج جی نے پوائی ہے کہندے جے گھوڑا لاکھ روپے دی لاگت دا ہے تے کاٹھی بھی لاکھ روپے تو کٹ نہیں ہونی او دی بھی قیمت لاکھ روپے دے نیڑے سی وہ کاٹھی گھوڑے تے پوائی ہے آپ ستگرہ نے اپنے شریر تے بڑے سونے بستر سندر شستر اپنے تن تے دھارن کیتے ہن
بھائی اروڈ گرو تس چھن میں
تس چھن اسی سمے مہاراج سچے پاتشاہ اس گھوڑے تے سوار ہو گئے سکھ دی بھاونا سی ستگرو جی اس گھوڑے تے سوار ہون مہاراج جی نے اودی سکھ دی بھاونا پوری کیتی اور اس بلی گھوڑے تے بلوان گھوڑے تے مہاراج چھویں پادشاہ جی پلاکی مار کے سوار ہو گئے نے
بھائی تند حرکت پھرکاو
گھوڑے اندر بڑی پاری خوشی ہوئی تے خوشی نال گھوڑا پھرکاؤندا ہے پھرکارے ماردا ہے منہ دے نال گھوڑا اتنی زیادہ گھوڑے اندر خوشی ہوئی جدو چھویں پادشاہ اس گھوڑے تے سوار ہوئے
سنے سنے اس پھند تے جاوے
سنے سنے گھوڑا چلدا ہے زمین دے اتے پیر اس طرح سہجے ٹکاؤندا ہے کہ اتے بیٹھے ستگراں نو کسے پرکار دی پریشانی نہ ہوئے ایہو جی سونی چال چلدا ہے گھوڑا مانو جیویں مور پہلا پاؤندا ایدہ ایدے پیر زمین تے پہلا پاؤندے نے
من انسار چلت مگ گھوڑا
ستگراں دے من دے انسار گھوڑا چلدا ہے خالصا جی ستگرو سچے پاتشاہ جی گھوڑے نو اشارہ نہیں کردے ہاتھ نہیں لاؤندے سجے کھبے موڑنا من نال ہی پریردے نے من نال ہی ٹوردے نے من دے انسار ہو کے ستگراں دے گھوڑا چلدا ہے
شارت ہاتھ پام کی کرے
اور ستگرو سچے پاتشاہ ہتھاں پیراں دی شارت کردے ہن
نٹ سم گن گن پائن دھرے
جیویں کوئی نٹ ہوندے نے نا باجیاں پاؤن والے گن گن کے پیر رکھدے نے اپنے کہندے اسی طرح گھوڑا وی نٹ دے سمان گن گن کے پیر رکھدا زمین دے اتے سہجے سہجے گن گن کے مانو اتے جویں کتے ستگرو جی اتے بیٹھے میرے تے بے آرام نہ ہو کہندے گھوڑا ایہو جی سونی چال چلدا ہے کہ اتے پانی دا چھنا بھر کے رکھ دیو تے او بھی ڈاواں ڈول نہ ہوئے او بھی بھریا ہویا اتے ہی بیٹھا اتے ہی پیا رہے ایہو جی چال چلدا ہے گھوڑا
ستگر چڑھ پرسانے اتوئے
ستگرو جی بھی بڑے خوش ہوئے گھوڑے دی سواری کر رہے نے گھوڑا بڑی سونی چال چلدا ہے بڑی سندر چال چلدا ہے تے ستگرو چھویں پادشاہ جی مہاراج جی دا بھی من گھوڑے تے سوار ہو کے بڑا خوش ہویا پرسن ہویا ہے
ایک قابلی تے ہوئے جوئے
او جڑا قابلی سکھ سی جن نے گھوڑا ستگراں نو بھیٹ کیتا سی وہ ستگراں نو ویکھدا کھلو کے کہ ستگرو جی میرے لیندے ہوئے گھوڑے تے سوار نے میری بھاونا صاحبہ نے پوری کیتی ہے گرو صاحب دا کوٹان کوٹ شکر ہے ایدے واسطے حالانکہ رستے وچ ترکاں نے گھوڑا کھو لیا سی پر ستگراں میری بھاونا پوری کر کے گھوڑا واپس اپنے کول منگا لیا ہے اس کر کے وہ سکھ جڑا کابل تو آیا سی گھوڑا لے کے وہ تھر ہو کے بڑا خوش ہو رہا ہے
ہاتھ جوڑ چرنن پر پرے
ہاتھ جوڑ کے اس سکھ نے ستگرو چھویں پادشاہ دے چرنا دے اتے ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕਰਦਾ ਹੈ,
ਹੋਰ ਮਨੋਰਥ ਪੂਰਨ ਕਰਿਓ।
ਮੱਥਾ ਟੇਕ ਕੇ ਸਿੱਖ ਕਹਿੰਦਾ, ਸਤਿਗੁਰੂ ਆਪ ਜੀ ਨੇ ਕਿਰਪਾ ਕਰਕੇ ਦਇਆ ਕਰਕੇ ਮੇਰਾ ਮਨੋਰਥ ਪੂਰਾ ਕਰ ਦਿੱਤਾ ਹੈ। ਜੋ ਮੇਰੇ ਮਨ ਦਾ ਮਨੋਰਥ ਸੀ, ਉਹ ਮਨੋਰਥ ਆਪ ਜੀ ਨੇ ਕਿਰਪਾ ਕਰਕੇ ਦਇਆ ਕਰਕੇ ਪੂਰਾ ਕਰ ਦਿੱਤਾ।
ਹਿਰਦੇ ਭਾਵਨੀ ਜਿਮ ਕਰ ਲਿਆਇਓ।
ਮੈਂ ਆਪਣੇ ਹਿਰਦੇ ਚ ਜਿਹੋ ਜੀ ਭਾਵਨੀ ਕਰਕੇ ਭਾਵਨਾ ਕਰਕੇ ਘੋੜਾ ਆਪ ਜੀ ਵਾਸਤੇ ਲੈ ਕੇ ਆਇਆ ਸੀ।
ਨੇਤਰਨ ਸੋ ਤਿਮ ਦ੍ਰਿਸ਼ਟਾਇਓ।
ਮੈਂ ਜਿਵੇਂ ਵੇਖਣਾ ਚਾਹੁੰਦਾ ਸੀ ਉਸ ਤਰ੍ਹਾਂ ਮੈਂ ਆਪਣੇ ਨੇਤਰਾਂ ਨਾਲ ਦਰਸ਼ਨ ਕਰ ਲਏ। ਮੈਂ ਚਾਹੁੰਦਾ ਸੀ, ਵੇਖਣਾ ਚਾਹੁੰਦਾ ਸੀ ਕਿ ਸਤਿਗੁਰੂ ਜੀ ਤੁਸੀਂ ਇਹਦੇ ਤੇ ਸਵਾਰ ਹੋਵੋ, ਤੇ ਆਪ ਜੀ ਨੇ ਉਸੇ ਤਰ੍ਹਾਂ ਕਿਰਪਾ ਕਰਕੇ ਇਹਦੇ ਤੇ ਸਵਾਰ ਹੋ ਕੇ ਮੈਨੂੰ ਦਰਸ਼ਨ ਦੇ ਕੇ ਮੇਰੀ ਭਾਵਨਾ ਪੂਰਨ ਕੀਤੀ ਹੈ।
ਕਰੋ ਖੁਸ਼ੀ ਗਮਨੋ ਨਿਜ ਪੁਰਖ।
ਮਹਾਰਾਜ ਹੁਣ ਮੇਰੇ ਤੇ ਖੁਸ਼ੀਆਂ ਕਰੋ, ਮੇਰੇ ਤੇ ਹੁਣ ਰਹਿਮਤ ਕਰੋ, ਮੈਨੂੰ ਆਗਿਆ ਬਖਸ਼ੋ ਤਾਂ ਜੋ ਮੈਂ ਵਾਪਸ ਆਪਣੇ ਸ਼ਹਿਰ ਆਪਣੇ ਨਗਰ ਕਾਬਲ ਜਾ ਸਕਾਂ।
ਉਪਜੀ ਸ਼ਾਂਤ ਮਹਾ ਸੁਖ ਰਕੋ।
ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਮੇਰੇ ਹਿਰਦੇ ਚ ਸ਼ਾਂਤੀ ਉਪਜਾਈ ਹੈ, ਮੈਨੂੰ ਬੜੇ ਭਾਰੀ ਮਹਾ ਸੁਖ ਦੀ ਪਰਮ ਸੁਖ ਦੀ ਪ੍ਰਾਪਤੀ ਆਪ ਜੀ ਦੇ ਦਰਸ਼ਨ ਕਰਕੇ ਹੋ ਗਈ ਹੈ।
ਸਿੱਖ ਕੀ ਸ਼ਰਧਾ ਅਰਪਿਕ ਪ੍ਰੇਮ।
ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇਸ ਸਿੱਖ ਦੀ ਸ਼ਰਧਾ ਵੇਖੀ ਹੈ, ਸਿੱਖ ਦੇ ਅੰਦਰ ਦਾ ਪ੍ਰੇਮ, ਇਹ ਸਿੱਖ ਦੇ ਅੰਦਰ ਦੀ ਭਾਵਨਾ ਵੇਖੀ ਹੈ।
ਸ੍ਰੀ ਹਰਗੋਬਿੰਦ ਬਖਸ਼ੀ ਛੇਮ।
ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਦਾ ਪ੍ਰੇਮ ਭਾਵਨਾ ਵੇਖ ਕੇ, ਸ਼ਰਧਾ ਵੇਖ ਕੇ, ਇਹ ਸਿੱਖ ਨੂੰ ਜੀਵਨ ਮੁਕਤ ਅਵਸਥਾ ਦੀ ਦਾਤ ਬਖਸ਼ ਦਿੱਤੀ ਹੈ। ਐਸੀ ਰਹਿਮਤ ਕੀਤੀ, ਕਿਰਪਾ ਦ੍ਰਿਸ਼ਟੀ ਕੀਤੀ ਕਿ ਇਸ ਸਿੱਖ ਨੂੰ ਛੇਮ ਕਹਿੰਦੇ ਨੇ, ਕਲਿਆਣ ਨੂੰ, ਮੁਕਤੀ ਨੂੰ। ਸਤਿਗੁਰੂ ਜੀ ਨੇ ਮੁਕਤੀ ਦਾ ਦਾਨ ਆਪਣੇ ਸਿੱਖ ਨੂੰ ਬਖਸ਼ ਦਿੱਤਾ ਹੈ।
ਭਇਓ ਨਿਹਾਲ ਭਨਿਓ ਸ਼੍ਰੀ ਮੁਕਤੇ, ਛੂਤੀ ਰੋ ਜਨਮ ਮਰਨ ਕੋ ਦੁੱਖ ਤੇ।
ਸਤਿਗੁਰਾਂ ਨੇ ਬਚਨ ਕੀਤਾ, ਸਿੱਖਾ ਨਿਹਾਲ, ਭਇਓ ਨਿਹਾਲ, ਨਿਹਾਲ ਨਿਹਾਲ, ਇਹ ਬਚਨ ਜਦੋਂ ਸਾਹਿਬ ਨੇ ਕਹੇ, ਕਹਿੰਦੇ ਬਚਨ ਕਹਿਣ ਦੀ ਦੁਇਰੀ ਸੀ, ਉਸੇ ਵਕਤ ਮਹਾਰਾਜ ਜੀ ਦੀ ਦਇਆ ਨਾਲ ਇਹਦੇ ਕਪਾਟ ਖੁੱਲ ਗਏ ਸਿੱਖ ਦੇ। ਬਚਨ ਕੀਤਾ ਸਤਿਗੁਰਾਂ ਨੇ, ਸਿੱਖਾ ਜਨਮ ਤੇ ਮਰਨ ਦੇ ਦੁੱਖ ਤੋਂ ਅੱਜ ਤੋਂ ਬਾਅਦ ਤੂੰ ਮੁਕਤ ਹੋ ਗਿਆ, ਹੁਣ ਤੈਨੂੰ ਜਨਮ ਮਰਨ ਦੇ ਚੱਕਰ ਚ ਨਹੀਂ ਭਰਮਣਾ ਪਵੇਗਾ, ਤੇਰਾ ਜਨਮ ਤੇ ਮਰਨ ਉਹ ਅੱਜ ਤੋਂ ਬਾਅਦ ਕੱਟਿਆ ਗਿਆ ਹੈ।
ਹਿਰਦੇ ਪ੍ਰਕਾਸ਼ ਭਇਓ ਸੁਖ ਪਾਇਓ।
ਉਸੇ ਵਕਤ ਗੁਰੂ ਦੀ ਦਇਆ ਹੋਈ, ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਸਿੱਖ ਦੇ ਹਿਰਦੇ ਚ ਪ੍ਰਕਾਸ਼ ਹੋ ਗਿਆ, ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਇਸ ਸਿੱਖ ਦੇ ਹਿਰਦੇ ਚ ਹੋਇਆ ਹੈ, ਔਰ ਇਹਨੇ ਬੜਾ ਭਾਰੀ ਸੁਖ, ਅੰਦਰ ਦਾ ਸੁਖ ਪ੍ਰਾਪਤ ਕੀਤਾ ਹੈ।
ਪਾਵਨ ਪਾਦ ਪਦਮ ਲਪਟਾਇਓ।
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਸਿੱਖ ਲਪਟ ਗਿਆ, ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਇੱਕ ਬਿੱਕ ਹੋ ਗਿਆ ਹੈ।
ਹਿਰਦੇ ਆਨੰਦ ਹੋਏ ਮਾਰਗ ਚਾਲਾ।
ਬੜਾ ਭਾਰੀ ਆਨੰਦ ਵਰਤਿਆ ਹਿਰਦੇ ਵਿੱਚ ਸਤਿਗੁਰਾਂ ਦੀ ਦਇਆ ਨਾਲ, ਮਹਾਰਾਜ ਜੀ ਕੋਲੋਂ ਛੁੱਟੀਆਂ ਲੈ ਕੇ, ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮਹਾਨ ਸਿੱਖ ਵਾਪਸ ਆਪਣੇ ਨਗਰ ਕਾਬਲ ਨੂੰ, ਲਾਹੌਰ ਤੋਂ ਕਾਬਲ ਨੂੰ ਵਾਪਸ ਚੱਲ ਪਿਆ ਹੈ।
ਲਿਵ ਲਾਗੀ ਸਤਨਾਮ ਵਿਸਾਲਾ।
ਸੱਚੇ ਨਾਮ ਚ ਲਿਵ ਲੱਗ ਗਈ, ਸੁਰਤ ਨਾਮ ਚ ਜੁੜ ਗਈ, ਹੁਣ ਚਲਦਿਆਂ, ਬਹਿੰਦਿਆਂ, ਉੱਠਦਿਆਂ, ਸੌਂਦਿਆਂ, ਜਾਗਦਿਆਂ ਹਰ ਵਕਤ ਨਾਮ ਚ ਧੁਨ ਲੱਗੀ ਰਹੀਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਇਸੇ ਨਾਮ ਦੇ ਵਿਚ ਹੀ ਲਿਵ ਤੇ ਸੁਰਤ ਜੁੜੀ ਰਹਿੰਦੀ ਹੈ ਸਿੱਖ ਦੀ।
ਗਇਓ ਆਪਣੇ ਗ੍ਰਹਿ ਰਖਾਇਓ, ਅੰਤ ਸਮੇਂ ਸ਼ੁਭ ਪਦ ਕੋ ਪਾਇਓ।
ਇਹ ਗੁਰੂ ਘਰ ਸਿੱਖ ਬੜੀ ਭਾਰੀ ਖੁਸ਼ੀ ਦੇ ਨਾਲ ਆਪਣੇ ਘਰ ਵਾਪਸ ਚਲਾ ਗਿਆ, ਔਰ ਅੰਤ ਸਮੇਂ ਇਸ ਸਿੱਖ ਨੂੰ ਸ੍ਰੇਸ਼ਟ ਸ਼ੁਭ ਪਦਵੀ ਦੀ ਪ੍ਰਾਪਤੀ ਹੋਈ। ਜਦੋਂ ਅੰਤਲਾ ਸਮਾਂ ਆਇਆ ਤੇ ਸ਼ੁਭ ਪਦ ਨੂੰ, ਸ਼ੁਭ ਪਦਵੀ ਨੂੰ ਇਹ ਸਿੱਖ ਪ੍ਰਾਪਤ ਹੋਇਆ ਹੈ।
ਗੁਰੂ ਤਬੇਲੇ ਸ਼ੁਭ ਤੁਰੰਗ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਘੋੜਾ ਤਬੇਲੇ ਦੇ ਵਿਚ ਸ਼ੋਭ ਰਿਹਾ, ਸਤਿਗੁਰਾਂ ਦੇ ਤਬੇਲੇ ਦੀ ਇਹ ਘੋੜਾ ਸ਼ਾਨ ਬਣਿਆ ਹੋਇਆ ਹੈ।
ਖਾਏ ਖੁਰਾਕ ਪੁਸ਼ਟ ਬਲ ਅੰਗ।
ਬੜੀ ਖੁਰਾਕ ਇਸ ਘੋੜੇ ਨੂੰ ਖਾਣ ਨੂੰ ਦਿੱਤੀ ਜਾ ਰਹੀ ਹੈ, گھوڑے دے انگ رشت پشت ہو گئے نے بڑا بلوان ہویا ہے گھوڑا
کب کب گر اروڈ کر جاوے
کدے کدے سدگرو سچے پاتشاہ اس گھوڑے تے سوار ہوندے نے تے سوار ہو کے مہاراج سچے پاتشاہ جی باہر نو سیل واسطے نکلدے نے
کرے اخیر ہر کے اپ جاوے
اور کدے کدے اس گھوڑے تے سوار ہو کے مہاراج جی باہر جنگل وچ شکار کھیڈن لئی جاندے نے اور شکار کھیڈ کے ستگرو جی بڑی خوشی ظاہر کردے ہن
بڈھے آدک سکھ اشیش
بابا بڈھا صاحب جی ورگے ہور بھی بڑے بڑے گرسکھ بھائی بدھی چند جی بھائی جیٹھا جی پیڑا جی لنگا جی پرانا جی پراگا جی اے جننے مہان گرو کے پیارے سکھ ہن
رہے سبا سب نکت امیش
ہر ویلے ستگراں دے کول رہندے نے بابا بڈھا صاحب جی آدک جننے سکھ نے مہاراج جی دی سبھا دے وچ ہر وقت حاضر رہندے نے گرو صاحب دے نیڑے رہندے نے
بہو پورب تے سنگت آوے واسطے امولک گانیر پاوے
پورب دیش تو بہت ساریاں سنگتاں چل کے آندیاں ہن پورب دے علاقے تو آ پورب دی دشا پٹنہ صاحب دا جڑا ادھر دا علاقہ ہے اے ساری پورب دشا ہے پورب دی دشا تو بہت ساریاں سنگتاں چل کے آندیاں بہت ساریاں امولک وستواں امولک پٹاواں لے کے گرو کے سکھ گرو چرناں وچ آ کے بھیٹ کردے نے
اس کے دیش نگر سمدائی کہن لگ گنی ہے مت بک تھک جائے
بہت سارے بھارت کھنڈ دے جڑے دیش نے علاقے دے دیش نے پورب دے علاقے دے دیش نے انہاں نگراں دی کتھے تک گنتی کریے کہندے مت تھک جائے جے انہاں نگراں نوں گنن لگیے کہ کتھوں کتھوں سکھ آؤندے نے او نگر ہی نہیں گنے جا سکتے کہندے ایداں گرو کے سکھ بہت ساری گنتی وچ چل کے آؤندے گرو صاحب دے درشن کرن لئی
تسا دشا دکھن کے آوے سنگ مسند سنگ تالے آوے
اسی طرح جویں پورب تو سنگتاں آؤندیاں نے اسی طرح پچھم دشا تو اے جڑا کابل دا علاقہ ہے قندھار دا گجری دا افغانستان دا ایران دا عراق تک دا جڑا علاقہ ہے پچھم دشا ہے پچھم دشا دے جڑے لوک نے پچھم دشا دیاں جڑیاں سنگتاں نے چل کے آؤندیاں ادھر دے جڑے گرو گھر دے مسند نے او سنگتاں نوں پریر پریر کے نال لے کے آؤندے ہن
پربت باسی بست عجائب درشن کرے ارت کر صاحب
کشمیر دے علاقے دیاں سنگتاں چل کے آؤندیاں سنگت دا بہت زیادہ بھاری کٹھ ستگراں دے چرناں وچ ہوندا ہے پربت باسی جڑے پربتاں دے علاقیاں چ پہاڑاں دے وچ رہن والے کشمیر آدک نگراں وچ رہن والے سکھ نے او چل کے آؤندے آ کے ستگراں دے درشن کردے نے نالے پٹاواں ارپدے ہن
قاضی کیتک دیوس بچائے گر سمیپ آیو تن چائے
جدو کچھ ک دن بتیت ہو گئے تے جڑا اے قاضی سی جنے رستم خان نے ستگراں نوں گھوڑا دتا سی او قاضی چل کے آیا اپنے پیسے لین واسطے 10,000 روپیہ اے دے لینا کیتا سی ستگراں کولو گھوڑے دے بدلے چ تو گھوڑے دے اس پیسیاں نوں لین واسطے قاضی کچھ ک دن بعد مہاراج گرو ہرگوبند صاحب جی کول چل کے آیا ہے
بندن کر بیٹھیو پن کہیو
اینے آ کے ستگراں نوں بندنا کیتی متھا ٹیکیا
ہائے کیتک قیمت کو لے
آ کے متھا ٹیک کے ستگراں نوں کہن لگا مہاراج جی دیکھو دسو گھوڑا کنے کی قیمت دا ہوے گا جڑا ہن تہاڈے کول ہے سنیا روگ ہو گیا اودی تسی ہن سواری بھی کر دے ہو مہاراج او کنے کی دی قیمت دا ہوے گا
سن سنیو لوگ جس کو مٹ گئے مد ارود بے کو تم لے
آج میں سنیا ہے کہ گھوڑے دا روگ مٹ گیا ہن اس گھوڑے نو کوئی روگ نہیں رہا تے تسی اس گھوڑے دی سواری دا آنند بھی مان لیا اس گھوڑے تے سوار ہو کے تسی شکار کھیڈن بھی جاندے ہو اس گھوڑے دی سواری دا جڑا آنند ہے خوشی ہے وہ بھی مہاراج جی تسی پراپت کر لی ہے
سفل دین اب دیجے دربار کہو آپ دے ایک بیر سربا
مہاراج ہن تا پیسے دینے بھی سفل نے چلو اس سمے جدوں گھوڑا ویچیا سی ادو دچیتی سی بچے گا کہ نہیں بچے گا महाराज हुण तां तुसीं पैसे दे दिओ, हुण तां पैसे देने भी सफले ने क्योंकि लख रुपये का घोड़ा तुहानू 10,000 च मिल गया। हुण तां तुहानू इक्को वारी सारे पैसे देने चाहीदे ने। नाले तुसीं उदों कहा भी सी कि काजी साहब असीं तुहानू सारे पैसे इक्को वारी देवांगे।
सुन कर श्री मुख ते फुरमायो अब लो इतो नहीं ताने आयो।
सतगुरु सच्चे पातशाह जी कहन लगे काजी साहब बचन तां असीं कहा सी पर गल एदा है कि हाले इना पैसा आया नहीं साडे कोल 10,000 रुपया कि असीं तुहानू देईए। हाले इना पैसा इना धन साडे कोल इकट्ठा नहीं हो सकिया, जमा नहीं हो सकिया।
जो आयो 2-3 हजार बने न देबो अल्प विचार।
जे आया भी आ 2-3 हजार रुपया साडे कोल वधिया पिया है संगत दे खर्चे तो इलावा, ओ 2-3 हजार रुपये थोड़े ने ओ असी हुण तेनू कठे असी वचन कीता कठे देण दा, इस करके 2-3 हजार रुपया जे आया भी आ ते ओ असी तुहानू हुण दे नहीं सकदे।
देरे बिखा खर्च समझाए देख सुदा सर अधिक चलाए।
साडे डेरे दा भी बड़ा खर्चा, इत्थे साडे कोल सैकड़े घोड़े ने सिपाही ने उन्हां दा भी खर्चा है, हजारां रुपया रोग दा साडे डेरे दा खर्चा इत्थों दा वखरा, फिर उधर श्री अमृतसर साहब दा जिहड़ा खर्चा है ओ वखरा चलदा, संगतां उधर भी आउंदियां ने, उधर दा जिहड़ा खर्चा है ओ वखरा चल रहा है।
गन सेना को खर्च बिसाला सिरो पाओ सिकंद सब काला।
साडियां फौजां दा बड़ा भारी खर्चा है, सिपाही साडे कोल रहिंदे ने, फौज साडे कोल रहिंदी है तैयार बर तैयार, इन्हां दा बड़ा भारी खर्चा है। ते फिर जिहड़े सिख आउंदे ने दूरों दरेडियों उन्हां नूं सिरे पाओ देने, ओ सिरे पाओ दा ही खर्चा बहुत ज्यादा है, सिरे पाओ दा सिखां नूं भेट करने उन्हां दा भी खर्चा है।
इन खर्चन ते उबरे जोए संचन करे दे कुछ सोए।
साहब सारिया दा खर्चा करके सुधा सारा अमृतसर साहब दा डेरे साडे दा सिपाहियां नूं तनखाहां दे के सिरे पाओ दे के जेड़े पैसे वधणगे ओ असी जोड़ांगे इकट्ठे करांगे। जदों 10,000 रुपया इकट्ठा हो जाएगा ते फिर ओ पैसा काजी साहब असी तुहानू देवांगे। हाले साडे कोल 2-3 हजार रुपया इकट्ठा होया, उहदा भी हले असी खर्चा करना है। इहदे तो इलावा खर्चियां तो बाद जे कोई पैसे वधणगे ओ काजी जी असी तुहानू देवांगे।
काजी कहो फिकर उर राखो जो मुझते देनो अब लाख।
काजी कहन लगा गुरु जी बस फिकर रखिया, जे पैसे देण दा बंदे नूं फिकर होवे ना ते फिर ओ दे भी दिंदा है, इस करके तुसी पैसे देण दा फिकर रखिया जे जेड़े पैसे तुसी मैनूं देण दी अभिलाखा कीती सी।
बिना दिए ऋण उतरे उतरे नाई संचो सकल खर्च के माई।
महाराज जी जेड़ा कर्जा है ना ओ तां दित्ते बिना नहीं लथदा, कर्जा तां दे के ही लथदा है। ए समझ लो कि तुहाडे सिर ते ए मेरा कर्जा है, ए ऋण ए कर्जा तुहानू हुण लाणा पैणा है। एदे वास्ते तुसी जेड़े तुहाडे खर्चे ने होर तुसी दसे ने ओ खर्चे थोड़े जे समेट के कर लो, संकोच करके खर्चा कर लो, ते संकोच के खर्च के मेरे वास्ते पैसे कठे करके मैनू देओ।
इम कह गयो कुछ एक दिन बीते निस दिन काजी धन दिशी कीते।
कह के काजी फिर चला गया, 5-7 दिन फिर बीत गए, ते 5-4 दिन जदों फिर बीत गए ते काजी दे मन दे विच हुण हर वक्त पैसे वाल ही ध्यान लगा कि कदों पैसे आउण गुरु साहब वल्लों। घोड़ा भी उन्हां दा अरोग हो गया, नरोआ हो गया, इस करके काजी दा ध्यान हुण उन्हां पैसियां विच ही रात दिन लगा रहिंदा, उधर ही वेखदा रहिंदा है।
इक दिन बोर दीवान मझारे बैठे आन अधिक अहंकार।
इस तरह जदों 2-4 दिन होर बीत गए, एक दिन सतगुरां दा दीवान सजिया होया सी ते काजी बड़े हंकार दे नाल थोड़ा गुस्सा भी सी इहदे मन च कि गुरु साहब मेरे पैसे नहीं पे देंदे, ते दूजा इहदे मन च हंकार सी कि मैं बादशाह दा काजी हां, बादशाह दा निकटवर्ती शाहजहान दा, ਇਹ ਆਪਣੇ ਮਨ ਚ ਬੜਾ ਭਾਰੀ ਹੰਕਾਰ ਧਾਰਨ ਕਰਕੇ
ਕਯੋ ਪ੍ਰਸੰਗ ਦਰਬ ਕੋ ਲੈਬੇ ਬੀਤੇ ਬਹੁਤ ਦਿਨ ਕੀ ਜੈ ਦੇਬੇ।
ਸਤਿਗੁਰਾਂ ਦੇ ਦੀਵਾਨ ਵਿਚ ਆਇਆ, ਬੜੇ ਹੰਕਾਰ ਵਿਚ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਬੋਲਿਆ, ਕਹਿਣ ਲੱਗਾ ਜੀ ਹੁਣ ਤਾਂ ਬੜੇ ਦਿਨ ਬੀਤ ਗਏ ਨੇ, ਬੜੇ ਦਿਨਾਂ ਨੂੰ ਤੁਸੀਂ ਬਤੀਤ ਕਰ ਦਿੱਤਾ, ਥੋੜੇ ਦਿਨ ਕਹੇ ਸੀ ਤੇ ਬਹੁਤ ਸਾਰੇ ਦਿਨ ਬੀਤ ਗਏ ਨੇ, ਤੇ ਤੁਸੀਂ ਹੁਣ ਮੇਰੇ ਪੈਸੇ ਜਿਹੜੇ ਨੇ ਉਹ ਹੁਣ ਦੇਣਾ ਕਰੋ, ਮੈਨੂੰ ਮੇਰੇ ਪੈਸੇ ਦੇ ਕੇ ਰਵਾਨਾ ਕਰੋ।
ਕਰਿਓ ਅਰੋਗ ਤੁਰੰਗ ਖੁਦਾਏ ਦਰਬ ਰਿਥਮ ਤੇ ਦਿਓ ਸਵਾਏ।
ਗੁਰੂ ਜੀ ਤੁਹਾਡਾ ਘੋੜਾ ਵੀ ਖੁਦਾ ਨੇ ਠੀਕ ਕਰ ਦਿੱਤਾ, ਪਹਿਲਾਂ ਇਹ ਘੋੜਾ ਬਿਮਾਰ ਸੀ ਰੋਗੀ ਸੀ, ਵੇਖੋ ਖੁਦਾ ਨੇ ਘੋੜਾ ਵੀ ਠੀਕ ਕਰ ਦਿੱਤਾ, ਤੁਹਾਨੂੰ ਤਾਂ ਸਗੋਂ 10,000 ਦੀ ਬਜਾਏ ਮੈਨੂੰ 20,000 ਦੇਣਾ ਚਾਹੀਦਾ, ਦੁੱਗਣੇ ਦੇਣੇ ਚਾਹੀਦੇ ਨੇ। ਹੁਣ ਤਾਂ ਘੋੜਾ ਵੀ ਤੁਹਾਡਾ ਰੋਗ ਹੋ ਗਿਆ, ਚੰਗਾ ਭਲਾ ਨਰੋਆ ਹੋ ਗਿਆ, ਤੁਹਾਨੂੰ ਤਾਂ ਹੁਣ ਮੈਨੂੰ ਦੁੱਗਣੇ ਪੈਸੇ ਦੇਣੇ ਚਾਹੀਦੇ ਨੇ।
ਅਜ਼ਰਤ ਕੋ ਪਾਏ ਨਾ ਅਸਵਾਰੀ ਪ੍ਰਾਪਤ ਤੁਮੈ ਭਾਗ ਕੋ ਭਾਰੇ।
ਗੁਰੂ ਜੀ ਵੇਖੋ ਇਸ ਘੋੜੇ ਦੀ ਸਵਾਰੀ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਪ੍ਰਾਪਤ ਨਹੀਂ ਹੋਈ, ਬਾਦਸ਼ਾਹ ਦੀ ਸਵਾਰੀ ਕਰਨਾ ਚਾਹੁੰਦਾ ਸੀ ਪਰ ਉਹਦੇ ਵੀ ਭਾਗਾਂ ਵਿਚ ਨਹੀਂ ਸੀ ਲਿਖੀ, ਉਹਦੇ ਨਸੀਬਾਂ ਚ ਨਹੀਂ ਸੀ ਲਿਖੀ, ਪਰ ਗੁਰੂ ਜੀ ਤੁਹਾਡੇ ਕਿੱਡੇ ਭਾਗ ਨੇ ਕਿ ਤੁਹਾਨੂੰ ਇਸ ਘੋੜੇ ਤੇ ਸਵਾਰੀ ਕਰਨ ਦਾ ਸਮਾਂ ਮਿਲਿਆ, ਤੁਸੀਂ ਇਸ ਘੋੜੇ ਦੀ ਸਵਾਰੀ ਕਰ ਰਹੇ ਹੋ।
ਮੁਝ ਕੋ ਇਤੋ ਦਰਬ ਦਿਲਵਾਵੇ ਰਾਵਲ ਕੋ ਆਨੰਦ ਦਿਖਰਾਵੇ।
ਮੈਨੂੰ ਇਸ ਘੋੜੇ ਦੇ ਬਦਲੇ ਤੁਸੀਂ ਇੰਨਾ ਕੁ ਪੈਸਾ ਦਵਾਣਾ, 10,000 ਰੁਪਇਆ ਕਿਹੜਾ ਆਪ ਜੀ ਲਈ ਜ਼ਿਆਦਾ ਹੈ, ਪਰ ਉਹਦੇ ਬਦਲੇ ਵੇਖੋ ਤੁਹਾਨੂੰ ਇਸ ਘੋੜੇ ਦਾ ਆਨੰਦ ਕਿੰਨਾ, ਇਸ ਘੋੜੇ ਤੇ ਸਵਾਰੀ ਦਾ ਕਿੰਨਾ ਭਾਰੀ ਆਨੰਦ ਆਪ ਜੀ ਨੂੰ ਆਉਣਾ ਹੈ, ਉਹ ਤੁਸੀਂ ਮਾਣ ਵੀ ਰਹੇ ਹੋ।
ਸ੍ਰੀ ਗੁਰ ਕਹੋ ਖੁਦਾਏ ਪੁਚਾਏ ਜਿਸ ਕੀ ਵਸਤ ਤਿਸੀ ਡਿਗ ਆਏ।
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਇਹ ਘੋੜਾ ਤੁਸੀਂ ਨਹੀਂ ਲੈ ਕੇ ਆਏ, ਇਹ ਤਾਂ ਖੁਦਾ ਨੇ ਹੀ ਸਾਡੇ ਕੋਲ ਪਹੁੰਚਾਈ ਹੈ, ਕਿਉਂਕਿ ਜੇ ਵੀ ਵਸਤੂ ਹੁੰਦੀ ਹੈ ਨਾ ਉਹ ਵਸਤੂ ਉਹਦੇ ਕੋਲ ਪਹੁੰਚ ਜਾਂਦੀ ਹੈ, ਇਹ ਹੈ ਹੀ ਸਾਡੀ ਸੀ ਤੇ ਸਾਡੀ ਵਸਤੂ ਸੀ ਸਾਡੇ ਤੱਕ ਪਹੁੰਚ ਗਈ ਹੈ, ਇਹ ਤਾਂ ਖੁਦਾ ਨੇ, ਤੁਸੀਂ ਤਾਂ ਆਪਣੇ ਵੱਲੋਂ ਬਾਦਸ਼ਾਹ ਨੇ ਜਾਂ ਤੁਸੀਂ ਤਾਂ ਜ਼ੋਰ ਲਾਇਆ ਸੀ ਵੀ ਆਪਣੇ ਕੋਲ ਰੱਖੀਏ ਜਾਣ ਹੀ ਨਾ ਦੇਈਏ, ਪਰ ਖੁਦਾ ਨੂੰ ਨਹੀਂ ਸੀ ਪਾਉਂਦਾ ਵੀ ਇਹ ਤੁਹਾਡੇ ਕੋਲ ਰਹੇ, ਤੇ ਖੁਦਾ ਨੇ ਵਸਤੂ ਸਾਡੇ ਕੋਲ ਪਹੁੰਚਾ ਦਿੱਤੀ, ਜਿਹਦੀ ਵਸਤੂ ਹੁੰਦੀ ਉਹਦੇ ਕੋਲ ਖੁਦਾ ਪਹੁੰਚਾਉਂਦਾ ਹੈ।
ਰੱਬ ਅੱਗੇ ਕਿਆ ਮਨੁੱਖ ਵਿਚਾਰਾ,
ਪਰਮੇਸ਼ਰ ਅੱਗੇ ਮਨੁੱਖ ਵਿਚਾਰਾ ਹੈ ਹੀ ਕੀ, ਰੱਬ ਅੱਗੇ ਪਰਮੇਸ਼ਰ ਅੱਗੇ ਇਸ ਮਨੁੱਖ ਦਾ ਕੀ ਜ਼ੋਰ ਹੈ।
ਕਰੈ ਜਿਉਂ ਜਨ ਇੱਕ ਪ੍ਰਕਾਰਾ,
ਭਾਵੇਂ ਅਨੇਕਾਂ ਪ੍ਰਕਾਰ ਦਾ ਓਜ ਲਾ ਲਵੇ, ਬਲ ਲਾ ਲਵੇ, ਬੰਦਾ ਆਖੇ ਮੈਂ ਏਦਾਂ ਨੀ ਏਦਾਂ ਕਰ ਦਿਆਂਗਾ, ਪਰ ਰੱਬ ਅੱਗੇ ਕਿਸੇ ਬੰਦੇ ਦਾ ਕਿਸੇ ਮਨੁੱਖ ਦਾ ਜ਼ੋਰ ਨਹੀਂ ਚੱਲਦਾ।
ਖੋਜਤ ਪਹੁੰਚਿਓ ਸਿੱਖ ਹਮਾਰਾ ਰੂਮ ਵਿਲਾਇਤ ਬੜੀ ਮਜ਼ਾਰਾ।
ਘੋੜਾ ਜਿਹੜਾ ਹੈ ਨਾ ਕਾਜੀ ਸਾਹਿਬ, ਤੁਹਾਨੂੰ ਦੱਸ ਦਈਏ ਸਾਡਾ ਸਿੱਖ ਲੈ ਕੇ ਆਇਆ, ਕਾਬਲ ਤੋਂ ਗਿਆ ਸਾਡਾ ਸਿੱਖ ਵਲੈਤ ਰੂਮ ਦੇ ਇਲਾਕੇ ਚ, ਤੇ ਰੋਮ ਦੇ ਇਲਾਕੇ ਚੋਂ ਜਾ ਕੇ ਇਸ ਸਿੱਖ ਨੇ ਘੋੜਾ ਜਾ ਕੇ ਖੋਜਿਆ, ਇਸ ਘੋੜੇ ਦੀ ਭਾਲ ਕੀਤੀ।
ਦਰਬ ਲੱਖ ਤੈ ਦੇ ਕਰ ਲਿਆਇਓ ਕਿਸ ਕੇ ਕਹਿ ਸ਼ਾਹ ਸੁਣ ਪਾਇਓ।
1,00,000 ਰੁਪਇਆ ਦੇ ਕੇ ਇਹ ਘੋੜਾ ਸਾਡਾ ਸਿੱਖ ਲਿਆਇਆ ਸੀ ਰੋਮ ਤੋਂ ਖਰੀਦ ਕੇ, ਜਿਹੜਾ ਰੋਮ ਦਾ ਇਲਾਕਾ ਹੈ ਰੋਮ ਦਾ, ਉਥੋਂ ਇਹ ਘੋੜਾ ਸਾਡਾ ਸਿੱਖ 1,00,000 ਰੁਪਇਆ ਦੇ ਕੇ ਖਰੀਦ ਕੇ ਲਿਆਇਆ ਸੀ, ਤੇ ਬਾਦਸ਼ਾਹ ਨੇ ਕਿਸੇ ਕੋਲੋਂ ਸੁਣ ਲਿਆ, ਬਾਦਸ਼ਾਹ ਕੋਲ ਕਿਸੇ ਨੇ ਚੁਗਲੀ ਕਰ ਦਿੱਤੀ ਕਿ ਬੜਾ ਕੀਮਤੀ ਤੇ ਸੁੰਦਰ ਘੋੜਾ ਚੱਲ ਕੇ ਆ ਰਿਹਾ।
ਤੁਰੰਗ ਮੰਗਾਇਓ ਸੀਨੇ ਜ਼ੋਰੇ,
ਆਪਣੀ ਸੀਨੇ ਜ਼ੋਰੀ ਕਰਕੇ ਆਪਣਾ ਜ਼ੋਰ ਲਾ ਕੇ ਧੱਕੇ ਦੇ ਨਾਲ ਇਹ ਘੋੜਾ ਖੋਹ ਕੇ ਬਾਦਸ਼ਾਹ ਨੇ ਆਪਣੇ ਕੋਲ ਮੰਗਾਇਆ।
ਵੇਖਿਓ ਨਿਆਇ ਤੇ ਮੈਂ ਪ੍ਰਭ ਓਰੇ,
ਨਿਆਂ ਨਹੀਂ ਵੇਖਿਆ ਹਾਲਾ ਰਾਜਾ, ਰਾਜੇ ਨੂੰ ਨਿਆਂ ਇਨਸਾਫ਼ ਕਰਨਾ ਚਾਹੀਦਾ, ਜ਼ੋਰ ਜ਼ੁਲਮ ਨਹੀਂ ਕਰਨਾ ਚਾਹੀਦਾ, ਪਰ ਬਾਦਸ਼ਾਹ ਨੇ ਜ਼ੋਰ ਕੀਤਾ ਜ਼ੁਲਮ ਕੀਤਾ, ਪਰ ਪਰਮੇਸ਼ਰ ਤਾਂ ਨਿਆਏ ਪਸੰਦ ਹੈ ਨਾ, ਉਹਨੇ ਇਨਸਾਫ ਕੀਤਾ, ਪਰਮੇਸ਼ਰ ਨੇ ਫਿਰ ਨਿਆਏ ਕੀਤਾ ਹੈ।
ਕਿਮ ਖੁਦਾਏ ਕੋ ਭਾਵੇ ਬਾਤ ਸਮਝ ਲਿਓ ਕਾਜ਼ੀ ਇਸ ਭਾਂਤ।
ਖੁਦਾ ਨੂੰ ਕਿਵੇਂ ਭਾਉਂਦਾ ਹੈ ਇਹ ਕਰਕੇ ਕਾਜ਼ੀ ਜੀ, ਇਹ ਤਾਂ ਗੱਲ ਖੁਦਾ ਨੂੰ ਭਾਉਣ ਦੀ ਹੈ, ਬਾਦਸ਼ਾਹ ਨੇ ਤਾਂ ਆਪਣੇ ਕੋਲ ਰੱਖਣ ਦਾ ਯਤਨ ਕੀਤਾ ਹੀ ਸੀ ਇਸ ਘੋੜੇ ਨੂੰ, پر خدا نو نہیں چنگا لگا، خدا نو نہیں پایا. قاضی صاحب یہ گل تسی چنگی طرح اپنے من وچ جان لو.
کتک دیوت میں سنگت آوے تم کو دیں درد سلیا.
مہاراج جی کہنے قاضی صاحب یہ گھوڑا ہے ہی ساڈا سی، ساڈے تک پہنچ گیا، پرمیشر نے بھیجا. رہی گل تہاڈے پیسیاں دی، مہاراج جی کہندے سنگت آئے گی کچھ روزاں تک ساڈے کول، سنگت دا آونا ہوئے گا، او سنگت مایا لیا گی تن لے کے آن گے.
نیرج ترو کتک دن اور دس ہزار لیو بیٹھے ٹھور.
مہاراج جی کہندے پھر او سنگت پیسے لے آئے گی، تسی تیرج رکھو، حوصلہ رکھو قاضی صاحب، تے کچھ دن تائیں سنگت مایا لے آئے گی، دس ہزار روپیہ تانو تہاڈے گھر بیٹھے آپ مل جائے گا، تانو ایتھے بھی آن دی لوڑ نہیں، تہاڈے گھر وچ وہ پیسے پہنچ دے اسی کر دیاں گے.
رس کر کچھ باق تب کہے ست گر مہما موڈ نہ لے.
گسے وچ آ کے نا قاضی نے کچھ گسے وچ بول بولے، ست گراں دی مہما مورکھ نے نہیں جانی کہ میں کنہ دے سامنے بول رہا، ست گرو گردیو دی مہما اس قاضی نے نہیں جانی، تے گسے چ نے کچھ بول بولے.
سنو گرو جی بات نہ اچھے، پرتھم کہو میں پور پاچھے.
کہن لگا گرو جی یہ گل چنگی نہیں ہے تہاڈے واسطے، جڑی گل تسی پہلا کہی ہے وہ تہانوں ہن پورنی چاہیے، وہ پوری کرنی چاہیے، پر تسی ہن لارا لا رہے ہو.
قبلو میں تیرج تر رہو،
میں بھی تیرج کدو تک تارن کر کے رکھا گا.
کال بدرب نہ لاؤ،
اتنے دن ہو گئے نے مینوں میرے پیسے نہیں مل رہے، میں ہن تیرج کیویں رکھا.
سودا نہیں سرنگ تو پھرے تو لے جا میں دیو ہم کرے.
ہن گھوڑے دا جڑا سودا ہے او بھی نہیں پھرن والا، نہیں تا مہاراج تسی گھوڑا دیو مینوں، میں گھوڑا لے کے اپنے گھرے جاواں. ہن او سودا جڑا کیتا او بھی نہیں پھرن والا، نہیں تا تسی مینوں میرا گھوڑا دیندے تے میں لے کے گھر جاندا.
ہائے راکھو تو تن دے دیجے، جے نہ دیو تو پھیرن کیجے.
گھوڑا رکھنا تے مینو اے دے بدلے تے جڑے مل پیسے کیتے سی او دیو، تے جے پیسے نہیں دینے تے مہاراج پھر اے گھوڑا مینو واپس کر دیو.
نہیں تا بگڑ جائے گی بات،
نہیں تا مہاراج تہاڈے نال گل پھر میری بگڑ جانی ہے، جدو بگاڑ پے گیا پھر اوکھا ہو جائے گا.
کرو ٹال مجھ سو بکھیات،
پرگٹ ہی مینو روز ٹال مٹوڑا کر رہے ہو، پھر نہیں تا اپنا بگاڑ ہو جائے گا.
تب بھائی برد نے سمجھایو رشتے کہن نہ شبھ گن کیو.
قاضی نے گلاں تھوڑیاں جیاں اوکھے ہو کے غصے وچ کہیاں، لاگے بابا بڈھا صاحب جی بیٹھے سن، بابا جی کولوں بہ کے سمجھان لگے قاضی نو، کہن لگے قاضی صاحب غصہ نہ کرو، رس وچ آ کے ایداں دیاں گلاں نہ کرو.
گل کر میں پرواہ نہ کوئی پاویں پرا لبد جب ہوئے.
گھر وچ کسے پرکار دی کوئی پرواہ نہیں ہے، ایتھے کوئی پیسیاں دی کمی ہے، اس کر کے قاضی صاحب ایتھے کسے پرکار دی کوئی پرواہ نہیں ہے، جدوں تہاڈی پرا لبد ہوئے گی تہانوں تہاڈے پیسے مل جان گے.
اپر دیوس کے تک اب دیکھ کیا تے کیا ہوئے جائے وشیک.
تھوڑے دن ہور ویکھ لو قاضی صاحب، ویکھیو آن والے سمے چ کی تو کی ہون والا ہے، آن والے سمے وچ کی تو کی ہون والا ہے. قاضی صاحب تھوڑے دن ہور ویکھ لو
کیا تے کیا ہوئے جائے وشیک. لیو تن تیر ترے بدیوان، پھیکے باک نہ کرو بکھان.
بدھیمان بنو، سیانے بنو، تیرج تارن کر کے پیسے لے لینا، ایداں دے پھکے واک پھکے بول اپنے منہ نہ بولو.
کرو درب کو تیار اگاری، جاؤں نہ چھوچو ہن تس بارے.
آئی بولیا غصے وچ اٹھ کے چلدا چلدا کہن لگا جی میرے پیسے ہن جدوں میں دوبارہ آواں تیار رکھیا جے، ہوں میں جدو دوبارہ آنا ادو میں تہاڈے کولو خالی نہیں مڑنا، میں اپنے پیسے روپیے لے کے واپس مڑنا ہے.
برد سو اب میں چالا پرودرب کو تیار اگاری جاؤں نہ چھو چوپن تس باری اتیادت بولت چل گئے من میں گنس انک بد بھئے
ساریاں گلاں بولدا بولدا کاجی اٹھ کے گرو صاحب دے دیوان چوں چلا گیا تے من وچ کئی پرکار دیاں گنتیاں کئی پرکار دیاں ودیاں اے کاجی سوچدا تے چتبدا ہے
اب کے دے تر ہے نیکو نائے تا پرا شاٹگ پھیکو
ہن میں آوانگا ہن پیسے دے دین تے چنگا ہے نہیں تا پھر بادشاہ نال انہاں دا بگاڑ پاواں گا میں بادشاہ کول انہاں دی شکایت کراں گا پھر بادشاہ اگے انہاں نوں پھکا پینا پوے گا
لے ہون دے جور تن سارو حضرت کو سب پیو چارو
میں جور دے نال سارا تن لواں گا انہاں کول ہن تاں بینتی کردا مڑ کے جور نال لواں گا تے حضرت دے کول کہہ کے بادشاہ کول کہہ کے میں انہاں دا سارا بھید کھولاں گا کہ گرو جی میرے روپیے میرے پیسے نہیں پے دیندے
کیتک دیوس نے بورو آوا رات دیوس اس تن من لاوا
کچھ دن ہور بیت گئے پر کاجی بڑا کالا بیٹھا سی انہوں ٹکا ہی نہیں سی مل رہا پیسیاں دا لالچ لوب بنیا ہویا سی تے رات دینے دے من دے وچ پیسیاں دا ہی فکر لگا ہویا ہے
پہنچے اوپن دن چڑے دوپہرے ہیر گر ہوتے سیج پر ٹھہرے
ایک دن پھر کاجی آ گیا دوپہر دے سمے آ گیا تے دوپہر دے سمے چھویں پادشاہ جی آرام کر رہے سی دوپہر دے سمے سیجا تے براجمان سن تے دوپہرے ایک کاجی چل کے آ گیا پیسے منگن واسطے
گرد بیٹھے ہو جائے گر کو پور
تے بابا بڈھا صاحب جی باہر پہرے تے بیٹھے اندر ستگرو جی براجے ہوئے سن تے ستگراں دے باہر تمبو دے دروازے دے اتے بابا بڈھا صاحب جی بیٹھے سن
پر سمیپ نہ سکھ تیز
ٹھور اور کوئی نیڑے تیڑے سکھ بھی کوئی نہیں سی کلے بابا بڈھا صاحب جی بیٹھے سن
بیٹھی او قاضی کہو سنائے ہم گل ٹھیک چاہتے اب جائے
قاضی آیا بابا بڈھا صاحب جی کول آ کے بابا جی نو کہن لگا جی مینوں ہنے گرو جی کول جان دیو میں ہنے اسی وقت گرو ہرگوبند صاحب جی دے کول اندر جانا چاہندا ہاں
دیوس بتائے کتے ہم آئے چاہت ہے اپنوں تن پائے
میں ہن کئی دن بعد آیا چل کے گرو جی نے کہا سی کوئی دن رک کے آئی تے میں کئی دن بعد مڑ کے ہن آیا ہن میں اپنے پیسے لے کے ہی مڑنا اتھوں اپنے روپیے لے کے ہی اتھوں واپس جانا ہے
سن برد کہو نہ مل بو کال ہن آو لیو درب کرپال
بڈا صاحب جی نے آخیا کاجی صاحب اس سمے ستگراں نال ملن دا سما نہیں ہن مہاراج جی آرام کر رہے نے دوپہر دا سمے اس سمے ستگرو جی روز براگ دے نے آرام کردے نے اس سمے نہیں تو ستگراں نوں مل سکدا پھر آ جائیں پھر دوبارہ آ کے ستگراں دے کرپالو گرو دے درشن کر لیں
ابے سیج پر گل بسرامے کونا اٹھائے سکے ہاتھ کامے
ستگرو جی اس ویلے اپنی سیجا تے وشرام کر رہے نے ہن کیدے چینی طاقت ہے جڑا انہاں نوں جا کے بٹھاوے دین دنیا دے مالک نے دین دنیا دے سوامی نے انہاں نوں جا کے اٹھان دی جرت کون کرے اس کر کے او ہن نہیں اٹھن گے نہ ہی اسی جا کے انہاں نوں اٹھا سکدے ہاں
راضی رس کر گرا اچاری کاردار گر کر کو پارے
گسے چ بولیا اگوں گسے وچ کہن لگا بابا بڈھا صاحب نو کہدا تو بھی تا گرو گھر دا کاردار ہے گرو گھر دے سارے کام تو کردا ایتھے گرو گھر دا وزیر تو بنیا ہویا
ہم نے سنیو تو ایک خرچہ درب سنبھالت رہے
میں سنیا ایک تو ہی ہے جڑا سارے پیسے نو خرچ دے تے سنبھال دے گرو گھر دا جنہ خزانہ ہے او تو ہی سنبھال دے تے تو ہی خرچ دے دا بابا بڈھا صاحب جی نال بول رہا ہے
گر سو ملن ہوئی کہنا اے درب سرب لیمو تم پائے
جو گرو صاحب نال میل ہوندا ہے کہ نہیں ہوندا تو دے دے پیسے مینوں تو گرو گھر دا کاردار ہے سارے پیسے آندے جاندے تو ہی گرو گھر دے سنبھالدا میں سنیا تے مینوں کی لوڑ ہے گرو صاحب نو ملن دی جے تو ہی پیسے مینوں میرے دے دیویں
سو بھی تجھ تے کرے دیواون ਜਿਉ ਅਬ ਮੋਕੋ ਬਾਤ ਸੁਹਾਵਨ।
ਗੁਰੂ ਜੀ ਨੇ ਵੀ ਤਾਂ ਤੁਹਾਨੂੰ ਹੀ ਕਹਿ ਕੇ ਦਵਾਣੇ ਨੇ ਨਾ ਪੈਸੇ, ਉਹਨਾਂ ਨੇ ਵੀ ਤਾਂ ਤੁਹਾਨੂੰ ਹੀ ਕਹਿਣਾ ਬਾਬਾ ਬੁੱਢਾ ਸਾਹਿਬ ਜੀ ਪੈਸੇ ਦੇ ਦਿਓ ਇਹਨਾਂ ਨੂੰ, ਇਸ ਕਰਕੇ ਤੁਸੀਂ ਆਪ ਹੀ ਕਿਉਂ ਨਹੀਂ ਦੇ ਦਿੰਦੇ? ਜੇ ਗੁਰੂ ਜੀ ਆਰਾਮ ਕਰ ਰਹੇ ਨੇ ਤੇ ਤੁਸੀਂ ਆਪ ਹੀ ਮੇਰੇ ਪੈਸੇ ਮੈਨੂੰ ਕਿਉਂ ਨਹੀਂ ਦੇ ਦਿੰਦੇ?
ਕਹੋ ਬਿਰਦ ਹਮ ਕੌਣ ਵਿਚਾਰੇ, ਆਪ ਸੰਭਾਰੇ ਆਪਣੀ ਕਾਰੇ।
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਾਜੀ ਸਾਹਿਬ ਅਸੀਂ ਵਿਚਾਰੇ ਕੌਣ ਨੇ, ਅਸੀਂ ਵਿਚਾਰੇ ਹੈ ਹੀ ਕੀ? ਗੁਰੂ ਸਾਹਿਬ ਆਪਣਾ ਕੰਮ ਆਪਣੀ ਕਾਰ ਆਪ ਸੰਭਾਲਦੇ ਨੇ, ਅਸੀਂ ਕੌਣ ਆ ਉਹਨਾਂ ਦਾ ਕੰਮ ਸੰਭਾਲਣ ਵਾਲੇ? ਉਹ ਆਪਣੀ ਕਾਰ ਆਪਣਾ ਕੰਮ ਆਪ ਸੰਭਾਲਦੇ ਹਨ।
ਸ੍ਰੀ ਗੁਰੂ ਵੈਰ ਥਿਰੈ ਤਬ ਹੀ ਤਿੰਨ ਕੋ ਦਰਸ਼ਨ ਪੈ।
ਮੈਂ ਨਹੀਂ ਦੇ ਸਕਦਾ, ਜਦੋਂ ਸਤਿਗੁਰੂ ਜੀ ਉੱਠ ਕੇ ਬਾਹਰ ਆਉਣਗੇ, ਬਾਹਰ ਦੀਵਾਨ ਵਿਚ ਬੈਠਣਗੇ ਬਿਰਾਜਣਗੇ, ਫਿਰ ਤੂੰ ਸਤਿਗੁਰਾਂ ਨੂੰ ਮਿਲ ਸਕਦਾ ਤੇ ਗੁਰੂ ਸਾਹਿਬ ਨੂੰ ਮਿਲ ਕੇ ਤੂੰ ਆਪਣੇ ਪੈਸਿਆਂ ਦੀ ਬੇਨਤੀ ਕਰ ਸਕਦਾ।
ਇਤਨੀ ਕਰੇ ਸ਼ੀਘਰਤਾ ਕਾਹੇ ਅੰਤਰ ਭਰਿਓ ਚਾਤ ਗੁਰ ਪਾਹੇ।
ਇੰਨੀ ਕਾਹਲੀ ਕਿਉਂ ਕਰਦਾ ਕਾਜੀ, ਇੰਨੀ ਕਾਹਲੀ ਨਾ ਕਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਤੂੰ ਅੰਦਰ ਹੀ ਵੜਨਾ ਚਾਹੁੰਦਾ? ਮਹਾਰਾਜ ਜੀ ਦੇ ਸੁਖਾਸਣਾ ਤੱਕ ਤੇ ਅਸੀਂ ਨੀ ਪਹੁੰਚਦੇ, ਅਸੀਂ ਵੀ ਬਾਹਰ ਹਾਜ਼ਰ ਪਹਿਰੇ ਤੇ ਰਹਿੰਦੇ ਹਾਂ, ਤੇ ਤੂੰ ਕਹਿੰਦਾ ਮੈਂ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ, ਇੰਨੀ ਕਾਹਲ ਕਿਉਂ ਕਰਦਾ?
ਦਾਨਿਸ਼ਵੰਦ ਕਿਉਂ ਨਾ ਤੂੰ ਹੋਏ ਕਰੇ ਨਿਦਾਨਨ ਕੀ ਗਤ ਸੁਰੇ।
ਦਾਨਿਸ਼ਵੰਦ ਕਿਉਂ ਨੀ ਬਣਦਾ ਕਾਜੀ, ਤੂੰ ਆਪਣੀ ਸਿਆਣਪ ਨੂੰ ਕਿਉਂ ਨੀ ਸੰਭਾਲਦਾ? ਵੱਡੇ ਸਾਹਿਬਾਂ ਦੇ ਸੋਜ ਨੂੰ ਆਪਣੇ ਆਸਣ ਤੇ ਬਿਰਾਜਮਾਨ ਨੇ, ਤੂੰ ਅੰਦਰ ਜਾ ਕੇ ਉਹਨਾਂ ਨੂੰ ਬੇਆਰਾਮ ਕਰੇਗਾ? ਇਹ ਸਿਆਣਿਆਂ ਦੀ ਬਿਰਤੀ ਹੈ, ਸਿਆਣਪ ਸਿਆਣਪ ਦਾ ਕੰਮ ਨਹੀਂ ਹੈ। ਤੂੰ ਦਾਨਿਸ਼ਵੰਦ ਹੋ ਕੇ ਆਪਣੀ ਸਿਆਣਪ ਨੂੰ ਸੰਭਾਲ, ਏਦਾਂ ਨਦਾਨਾਂ ਵਾਲੀ ਗੱਲ ਨਾ ਕਰ।
ਸੁਣ ਕਾਜੀ ਮੂਰਖ ਰਿਸ ਧਾਰੇ ਸਨਮੁਖ ਬਿਰਦ ਕੇ ਨਿਠੁਰ ਉਚਾਰੇ।
ਸੁਣ ਕੇ ਕਾਜੀ ਮੂਰਖ ਮੱਤ ਤੇ ਪੜਦਾ ਪਿਆ ਹੋਇਆ ਬੜੇ ਗੁੱਸੇ ਚ ਬੋਲਿਆ, ਰਿਸ ਵਿਚ ਆ ਕੇ ਗੁੱਸੇ ਵਿਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਕਠੋਰ ਬੋਲੀ ਬੋਲਣ ਲੱਗਾ। ਕਾਜੀ ਬੜੇ ਭੈੜੇ ਕਬੂਲ ਬੋਲਣ ਲੱਗਾ,
ਕਿਆ ਤੂੰ ਬੈਠੀ ਉਹ ਬਾਤ ਬਨਾਵੇ, ਸ਼ਾਹਜਹਾਂ ਤੇ ਤਰਾਸ ਨਾ ਪਾਵੇ।
ਕੀ ਤੂੰ ਇੱਥੇ ਬੈਠਿਆ ਗੱਲਾਂ ਬਣਾਈ ਜਾ ਰਿਹਾ? ਬਾਬਾ ਬੁੱਢਾ ਸਾਹਿਬ ਰੁਕਦਾ, ਇੱਥੇ ਬੈਠਾ ਤੂੰ ਗੱਲਾਂ ਬਣਾਈ ਜਾ ਰਿਹਾ, ਤੁਹਾਨੂੰ ਸ਼ਾਹਜਹਾਨ ਬਾਦਸ਼ਾਹ ਦਾ ਡਰ ਨਹੀਂ? ਤੁਸੀਂ ਜਾਣਦੇ ਹੋ ਮੈਂ ਕੌਣ ਆ? ਮੈਂ ਬਾਦਸ਼ਾਹ ਸ਼ਾਹਜਹਾਨ ਦਾ ਕਾਜੀ ਆ, ਉਹਨੂੰ ਰੋਜ਼ ਜਾ ਕੇ ਕਿਤਾਬ ਸੁਣਾਉਣਾ, ਉਹਦੇ ਨਾਲ ਮੇਰੀ ਨਿਕਟ ਵਰਤਤਾ ਹੈ, ਉਹਦੇ ਨਾਲ ਮੇਰਾ ਰੋਜ਼ ਦਾ ਮਿਲਾਪ ਹੈ, ਤੇ ਤੁਸੀਂ ਬਾਦਸ਼ਾਹ ਸ਼ਾਹਜਹਾਨ ਦਾ ਵੀ ਤਰਾਸ ਆਪਣੇ ਮਨ ਚ ਨਹੀਂ ਪਾਉਂਦੇ?
ਇੱਕ ਬਿਰ ਕਹਿ ਕਰ ਹਜ਼ਰਤ ਨਾਲ ਲੈ ਹੋ ਬਨ ਦਮਾਦ ਤਿਸ ਕਾਲ।
ਏਦਾਂ ਨੀ ਨਾ ਪੈਸੇ ਦਿੰਦੇ ਤੇ ਮੈਂ ਇੱਕ ਵਾਰ ਜਾ ਕੇ ਮਿਲਣਾ ਬਾਦਸ਼ਾਹ ਨੂੰ, ਤੇ ਬਾਦਸ਼ਾਹ ਸ਼ਾਹਜਹਾਨ ਨੂੰ ਮਿਲ ਕੇ ਮੈਂ ਜਵਾਈ ਬਣ ਕੇ ਲੈ ਲਵਾਂਗਾ ਪੈਸੇ। ਕਾਜੀ ਦੀ ਮੱਤ ਤੇ ਪੜਦਾ ਪਿਆ ਕਬੂਲ ਬੋਲਿਆ, ਕਹਿੰਦਾ ਮੈਂ ਦਮਾਦ ਬਣ ਕੇ ਜਵਾਈ ਬਣ ਕੇ ਲੈ ਲਵਾਂਗਾ ਪੈਸੇ।
ਕੌਣ ਅੜੇ ਸਭ ਡਰੇ ਮਹਾਨਾ ਸਚਿਨ ਦੇ ਦਰਬ ਬਿਰਾਨਾ।
ਕੌਣ ਐਸਾ ਜਿਹੜਾ ਬਾਦਸ਼ਾਹ ਦੇ ਸਾਹਮਣੇ ਅੜ ਸਕੇ? ਫਿਰ ਮੇਰੇ ਸਾਹਮਣੇ ਕੌਣ ਐਸਾ ਅੜੇਗਾ? ਬਾਦਸ਼ਾਹ ਕੋਲੋਂ ਸਾਰੇ ਡਰਦੇ ਨੇ, ਭਾਵੇਂ ਕੋਈ ਵੱਡੇ ਤੋਂ ਵੱਡਾ ਹੈ, ਸਭ ਬਾਦਸ਼ਾਹ ਕੋਲੋਂ ਡਰਦੇ ਨੇ, ਭੈ ਭੀਤ ਹੁੰਦੇ ਨੇ।
ਸੁਣ ਬਿਰਦ ਪਾਖਿਓ ਸਹਿਜ ਸੁਭਾਏ ਤੁਮਰੇ ਗੁਰ ਦਮਾਦ ਬਣ ਜਾਏ।
ਬਾਬਾ ਬੁੱਢਾ ਸਾਹਿਬ ਨੇ ਜਦੋਂ ਇਹ ਸੁਣਿਆ ਤੇ ਸੁਣ ਕੇ ਬਾਬਾ ਜੀ ਨੂੰ ਵੀ ਰਿਸ ਆ ਗਿਆ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਾਜੀ ਮੂੰਹ ਸੰਭਾਲ ਕੇ ਬੋਲੀ ਦਾ ਕੀ ਬੋਲ ਰਿਹਾ? ਤੂੰ ਦਮਾਦ ਕਹਿੰਦਾ ਦਮਾਦ ਬਣ ਕੇ ਲਵਾਂਗਾ, ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪ ਤੇਰੇ ਦਮਾਦ ਬਣ ਜਾਣਗੇ। ਤੁਮਰੋ ਗੁਰ ਦਮਾਦ ਬਣ ਜਾ ਹੈ, ਸਤਿਗੁਰੂ ਜੀ ਤੇਰੇ ਦਮਾਦ ਬਣ ਜਾਣਗੇ, ਜਵਾਈ ਬਣ ਜਾਣਗੇ।
ਤੋ ਕੈਸੇ
ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਮਹਾਰਾਜ ਜੀ ਤੇਰੇ ਦਮਾਦ ਜਵਾਈ ਬਣ ਗਏ, ਤੇ ਫਿਰ ਉਹਨਾਂ ਦੇ ਕੋਲੋਂ ਕਿਵੇਂ ਧਨ ਲਵੇਗਾ?
ਅਰਪਣ ਨਿਜ ਤਰੰਜਾ ਕੋ ਕਰੈ,
ਆਪਣੀ ਧੀ ਤੋਂ ਸਤਿਗੁਰੂ ਜੀ ਨੂੰ ਭੇਟ ਕਰੇਗਾ, ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਧੀ ਦੇਵੇਗਾ, ਤੇ ਫਿਰ ਉਹਨਾਂ ਦੇ ਕੋਲੋਂ ਪੈਸੇ ਕਿਵੇਂ ਮੰਗੇਗਾ?
ਯਾ ਤੇ ਗਤ ਸਭ ਜਾਨੀ ਜਾਤ تھی نہ بن لین بکیات
کاجی جی تھی حالت ویخ کے ساری گل مینو سمجھ آ رہی ہے پرگٹ ہو رہی ہے کہ ستگرا نے تیرا جوائی بن جانا ہے تو اپنی لڑکی گرو صاحب نو پیٹ کرے گا تے تیرے کو پیسے لے نہیں جانے نہ ہی تو لے سکے گا گرو صاحب کو بھی اسی بچن کر دیں
ہون آر کو میٹ کون ہم کے برد نے ٹھانی مون
ہون ہار ہے یہ ہونی سی اس ہون ہار نو ہونی نو بابا بڈا صاحب کہندے کون میٹ سکدا کاجی تو ہن پیسے نہیں لے سکدا ستگرا کو یہ گل پرگٹ ہو گئی ہے بدت ہو گئی ہے یہ ہونی ایسی نو کوئی نہیں میٹ سکتا یہ کہہ کے برہم گیانی بابا بڈا صاحب جی چپ کر گئے
قاضی جل بھر کے اٹھ گئے
قاضی نے جدو یہ گل سنی بابا بڈا صاحب دی تے سن کے قاضی سڑ بڑ گیا تین کپڑے شریر تے اگ لگ گئی
وچن کٹھور اچارت بھئیو
بڑے کٹھور بول جڑے پیڑے بول سن زبان تو قاضی بولن لگا
گل سو مل کے اب ایک بار جینا درب دے کرو پکار
ایک بار میں گرو جی نو ضرور ملاں گا ایک بار چلو اج نہیں ملن دندے میں ایک بار پھر آواں گا تے گرو جی نو مل کے انہاں دے کولوں تن منگا گا جے تن انہاں نے میرا نام دتا تے پھر میں بادشاہ کول جا کے پکار کراں گا بادشاہ نو جا کے پکار کر کے انہاں دی شکایت کراں گا پھر انہاں نو میرا تن دینا ہی پوے گا اس پرکار نال قاضی سڑیا بڑیا واپس اتھوں مڑ کے گیا ادھر تن شری گرو ہرگوبند صاحب سچے پاتشاہ میری پیری دے مالک بابا بڈا صاحب جی دے بچن اندر مہاراج جانی جان سونی رہے سن تے دیانند پاتشاہ نے ویکھیا وی رسنا تو بابا بڈا جی دے بچن ہو گیا تے گرو نانک صاحب نے ور دتا بابا بڈا صاحب نو کہ بابا جی تہاڈی رسنا تو کیا بچن اسی بھی نہیں موڑ سکانگے تے ہن انہاں دا بچن پالنا پوے گا مننا پوے گا کماونا پوے گا تو او کتھا آپ جی اگلے پرسنگاں چ سربن کرو گے